ਵਾਰ ਚਾੜ੍ਹਵੀਂ ਪੌੜੀ 20 ਵਿੱਚ ਗੁਰੂ ਦੇ ਚਰਨਾਂ ਵਿੱਚੋਂ ਜੋ ਆਤਮਿਕ ਸੁੱਖ ਦੀ ਪ੍ਰਾਪਤੀ ਭਾਵ ਆਤਮਿਕ ਆਨੰਦ ਦੀ ਪ੍ਰਾਪਤੀ, ਅੰਤ ਸ਼ਕਰਨ ਦੇ ਸੁੱਖ ਫਲ ਦੀ ਪ੍ਰਾਪਤੀ ਜੋ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਆਣ ਕੇ ਮਿਲਦੀ ਹੈ, ਉਸ ਦੇ ਪਰਥਾਏ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਇਹ ਉਚਾਰਨ ਕੀਤੀ ਹੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਅਖੀਰਲੀ 40ਵੀਂ ਵਾਰ ਦੀ 20ਵੀਂ ਪੌੜੀ ਵਿੱਚ ਅੰਮ੍ਰਿਤ ਬੋਲ ਉਚਾਰਨ ਕਰ ਰਹੇ ਨੇ। ਚਾਰ ਵਰਨ ਮਿਲ ਸਾਧ ਸੰਗ, ਚਾਰ ਚਵੱਕਾ ਸੋਲਹਿ ਜਾਣੈ, ਪੰਜ ਸ਼ਬਦ ਗੁਰ ਸ਼ਬਦ ਲਿਵ, ਪੰਜੂ ਪੰਜੇ ਪੰਜੀ ਹੀ ਲਾਣੈ, ਛੇ ਦਰਸ਼ਨ ਇੱਕ ਦਰਸ਼ਨੋ, ਛੇ ਸ਼ੱਕੇ ਸ਼ਕਤੀ ਹੀ ਸਮਾਣੈ, ਸੱਤ ਦੀਪ ਇੱਕ ਦੀਪ ਕੋ, ਸੱਤ ਸੱਤੇ ਉਣੰਜੈ ਭਾਣੈ, ਅਸ਼ਟ ਧਾਤ ਇੱਕ ਧਾਤ ਕਰ, ਅੱਠੂ ਅੱਠੇ ਚੌਹਠ ਮਾਣੈ, ਨੌ ਨਾਥ ਇੱਕ ਨਾਥ ਹੈ, ਨੌ ਨਾਏ ਇਕਾਸੀ ਦਾਣੈ, ਦਸ ਦੁਆਰ ਨਿਰਧਾਰ ਕਰ, ਦਾਹੋ ਦਾਹੇ ਸੌ ਪਰਵਾਣੈ, ਗੁਰਮੁਖ ਸੁਖ ਫਲ ਚੋਜ ਵਡਾਣੈ, ਗੁਰਮੁਖ ਸੁਖ ਫਲ ਚੋਜ ਵਡਾਣੈ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਨੇ, ਭਾਵ ਜਿਹੜੇ ਸਤਿਗੁਰੂ ਜੀ ਦੀ ਸ਼ਰਨ ਪਏ ਹੋਏ ਗੁਰਸਿੱਖ ਗੁਰੂ ਪਿਆਰੇ ਨੇ, ਤਿਨ੍ਹਾਂ ਦੇ ਸੁਖ ਫਲ ਦਾ ਜਿਹੜਾ ਕੌਤਕ ਹੈ ਉਹ ਅਸਚਰਜ ਰੂਪ ਹੈ। ਭਾਵ ਅਸਚਰਜ ਰੂਪ ਕੈਸੇ, ਸੁਖ ਫਲ ਦੇ ਆਤਮਿਕ ਆਨੰਦ ਦੇ ਫਲ ਨੂੰ ਗੁਰਮੁਖ ਜਨ ਹੀ ਜਾਣਦੇ ਹਨ। ਕੋਈ ਸੰਸਾਰੀ ਮਨੁੱਖ ਇਹ ਆਖੇ ਕਿ ਗੁਰਮੁਖ ਜਨ ਆਪਣੇ ਅੰਤ ਸ਼ਕਰਨ ਵਿੱਚ ਕਿਤਨਾ ਆਨੰਦ ਮਾਣਦੇ ਨੇ, ਕਿਤਨਾ ਰਸ ਮਾਣਦੇ ਨੇ, ਇਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਦੂਸਰੇ ਕਿਸੇ ਨੇ ਬਿਆਨ ਕਰਨਾ ਤਾਂ ਇੱਕ ਪਾਸੇ ਰਿਹਾ, ਜਿਹੜੇ ਗੁਰਮੁਖ ਜਨ ਆਤਮਿਕ ਆਨੰਦ ਆਤਮਿਕ ਸੁੱਖ ਮਾਣਦੇ ਨੇ ਸਾਧ ਸੰਗਤ, ਉਹ ਵੀ ਬਿਆਨ ਨਹੀਂ ਕਰ ਸਕਦੇ। ਪਰਮੇਸ਼ਰ ਦੇ ਨਾਮ ਵਿੱਚ ਜੁੜ ਕੇ ਗੁਰ ਸ਼ਬਦ ਦੀ ਕਮਾਈ ਕਰਕੇ ਉਹਨਾਂ ਨੂੰ ਅੰਤਰ ਆਤਮਿਕ ਐਸਾ ਆਨੰਦ ਅਨੁਭਵ ਹੋ ਰਿਹਾ ਹੈ, ਇਹ ਵਰਣਨ ਕਰਨ ਤੋਂ ਬਾਹਰ ਹੈ। ਜਿਵੇਂ ਗੂੰਗੇ ਬੰਦੇ ਨੂੰ ਗੁੜ ਖਵਾ ਦਈਏ ਅਤੇ ਉਸ ਨੂੰ ਪੁੱਛੀਏ ਤੈਨੂੰ ਕਿਹੋ ਜਿਹਾ ਸਵਾਦ ਆਇਆ, ਗੂੰਗੇ ਆਦਮੀ ਨੂੰ ਮਠਿਆਈ ਖਵਾ ਦਈਏ ਅਤੇ ਉਸ ਨੂੰ ਬਾਅਦ ਵਿੱਚ ਪੁੱਛੀਏ ਦੱਸ ਪਈ ਤੈਨੂੰ ਕਿਹੋ ਜਿਹਾ ਰਸ ਆਇਆ, ਤਾਂ ਉਹ ਬਿਆਨ ਨਹੀਂ ਕਰ ਸਕਦਾ। ਹੱਥ ਪੈਰ ਮਾਰਦਾ ਹੈ ਖੁਸ਼ੀ ਦੇ ਵਿੱਚ ਕਿ ਬੜਾ ਮਿੱਠਾ ਹੈ, ਪਰੰਤੂ ਉਸਦੇ ਪਾਸ ਬੋਲ ਨਹੀਂ ਹਨ। ਜਿਹੜੀ ਗੂੰਗੇ ਆਦਮੀ ਦੀ ਉਦਾਹਰਣ ਬਾਣੀ ਵਿੱਚ ਵੀ ਆਈ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਉਹਦਾ ਭਾਵ ਇਹ ਹੈ ਕਿ ਜਿਹੜਾ ਗੂੰਗਾ ਇਨਸਾਨ ਹੈ ਜਿਸ ਦੀ ਜ਼ਬਾਨ ਬੋਲ ਨਹੀਂ ਸਕਦੀ, ਉਹਦੇ ਕੋਲ ਲਫ਼ਜ਼ ਨਹੀਂ ਹਨ, ਉਸਦੇ ਕੋਲ ਬੋਲ ਨਹੀਂ ਕਿ ਉਹ ਬਿਆਨ ਕਰ ਸਕੇ। ਪਰਮੇਸ਼ਰ ਦੇ ਪਿਆਰੇ ਰੱਬ ਦੀ ਬੰਦਗੀ ਵਿੱਚ ਜੁੜੇ ਹੋਏ ਗੁਰਮੁਖ ਜਨ ਜੋ ਆਤਮਿਕ ਅਨੰਤ ਆਪਣੇ ਅੰਤ ਸ਼ਕਰਨ ਵਿੱਚ ਜੋ ਰਸ ਉਹ ਪੁੰਚਦੇ ਨੇ, ਗੁਰਮੁਖ ਜਨਾਂ ਦੇ ਪਾਸ ਐਸੇ ਬੋਲ ਹੀ ਨਹੀਂ ਕਿ ਉਹ ਪਰਮੇਸ਼ਰ ਦੇ ਨਾਮ ਰਸ ਨੂੰ ਵਰਣਨ ਕਰ ਸਕਦੇ ਹੋਣ, ਬਿਆਨ ਕਰ ਸਕਦੇ ਹੋਣ। ਭਾਈ ਗੁਰਦਾਸ ਜੀ ਨੇ ਇਹਨਾਂ ਅੰਮ੍ਰਿਤ ਬੋਲਾਂ ਵਿੱਚ ਇਹ ਫਰਮਾਨ ਕੀਤਾ ਹੈ ਕਿ ਬਾਹਰੀ ਰੂਪ ਦੇ ਵਿੱਚ ਸੰਸਾਰ ਜਗਤ ਵਿੱਚ ਉਹ ਸਭ ਤੋਂ ਸ਼੍ਰੋਮਣੀ ਹੈ। ਇਸ ਤਨ ਨੂੰ ਜਿੱਤ ਲੈਣਾ, ਇਸ ਮਨ ਨੂੰ ਜਿੱਤ ਲੈਣਾ, ਤਰ੍ਹਾਂ ਤਰ੍ਹਾਂ ਦੇ ਆਸਣ ਲਾਉਣ ਵਾਲੇ ਲੋਕ ਉਹਨਾਂ ਸਾਰਿਆਂ ਤੋਂ ਉੱਤਮ ਜੀਵਨ ਵਾਲੇ ਬਣ ਜਾਣਾ, ਅਤੇ ਸਾਰੇ ਦੇ ਸਾਰੇ ਸੰਸਾਰ ਜਗਤ ਦੇ ਵਿੱਚ ਵਡਿਆਈ ਅਤੇ ਪ੍ਰਲੋਕ ਦੇ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਵੀ ਪ੍ਰਵਾਨ ਹੋ ਕੇ, ਕਬੂਲ ਹੋ ਕੇ ਪ੍ਰਭੂ ਪਰਮੇਸ਼ਰ ਵਿੱਚ ਲੀਨਤਾ ਪ੍ਰਾਪਤ ਕਰ ਲੈਣੀ, ਇਹ ਉਹਨਾਂ ਗੁਰਸਿੱਖਾਂ ਦੇ ਪਾਸ ਅਧਿਆਤਮਿਕ ਸਭ ਤੋਂ ਪਰਮਾਰਥ ਦਾ ਮਹਾਨ ਗੁਣ ਹੈ ਜੋ ਉਹਨਾਂ ਨੂੰ ਸਤਿਗੁਰੂ ਜੀ ਦੀ ਸ਼ਰਨ ਵਿੱਚੋਂ ਪ੍ਰਾਪਤ ਹੋਇਆ ਹੈ। ਕੈਸਾ ਜੀਵਨ ਹੈ ਉਹਨਾਂ ਗੁਰਮੁਖ ਜਨਾਂ ਦਾ! ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਅੰਮ੍ਰਿਤ ਬੋਲਾਂ ਵਿੱਚ ਫੁਰਮਾਨ ਕਰਦੇ ਨੇ, ਚਾਰ ਵਰਨ ਮਿਲ ਸਾਧ ਸੰਗ, ਚਾਰ ਚਵੱਕਾ ਸੋਲਹਿ ਜਾਣੈ, ਹੁਣ ਜਿਹੜੇ ਵੀ ਬਚਨ ਭਾਈ ਗੁਰਦਾਸ ਜੀ ਵਰਣਨ ਕਰਨਗੇ, ਜਿਵੇਂ ਚਾਰ, ਉਸ ਤੋਂ ਬਾਅਦ ਪੰਜ, ਫਿਰ ਛੇ, ਫਿਰ ਸੱਤ, ਫਿਰ ਅੱਠ, ਫਿਰ ਨੌ, ਇਸੇ ਤਰ੍ਹਾਂ ਉਹਨੂੰ ਉਹਨੇ ਗੁਣਾਂ ਨਾਲ ਹੀ ਅੱਗੇ ਹੋਰ ਵਰਣਨ ਕਰਨਗੇ। ਕੈਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਮਹਾਨ ਉੱਤਮ ਵਿਚਾਰ ਹੈ ਇਹਨਾਂ ਵਾਰਾਂ ਚ ਕਿ ਸਾਧ ਸੰਗਤ ਦੁਨੀਆਂ ਭਰ ਦੇ ਵਿੱਚ ਸੰਸਾਰ ਦੇ ਤਮਾਮ ਵਿਦਵਾਨਾਂ ਦੇ ਵਿੱਚੋਂ ਵੱਖ ਵੱਖ ਧਰਮਾਂ ਵਿੱਚ ਵੱਖ ਵੱਖ ਮਤਾਂ ਮਜ਼ਹਬਾਂ ਵਿੱਚ, ਦਾਸ ਕੱਲੇ ਸਿੱਖ ਧਰਮ ਦੀ ਗੱਲ ਹੀ ਨਹੀਂ ਕਰ ਰਿਹਾ, ਦੁਨੀਆਂ ਦੇ ਜਿਤਨੇ ਵੀ ਧਰਮ ਤੇ ਮਤ ਮਜ਼ਹਬ ਨੇ, ਉਹਨਾਂ ਮਤਾਂ ਮਜ਼ਹਬਾਂ ਤੇ ਧਰਮਾਂ ਵਿੱਚ ਜਿਤਨੇ ਵੀ ਵਿਦਵਾਨ ਲੋਕ ਹੋਏ ਨੇ, ਉਹਨਾਂ ਵਿਦਵਾਨ ਜਿਨ੍ਹਾਂ ਨੇ ਵੀ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਿਆ ਤੇ ਉਹਨਾਂ ਦੀਆਂ ਇਹਨਾਂ ਵਾਰਾਂ ਤੇ ਉਹਨਾਂ ਦੀ ਰਚਨਾ ਨੂੰ ਅਰਥਾਂ ਸਮੇਤ ਉਹਨਾਂ ਨੇ ਵਿਚਾਰਿਆ, ਤਾਂ ਦੂਸਰਿਆਂ ਮਤਾਂ ਮਜ਼ਹਬਾਂ ਦੇ ਵੀ ਮਹਾਨ ਵਿਦਵਾਨ ਤੇ ਫਿਲਾਸਫਰ ਲੋਕ ਸੀ ਜਿਹੜੇ, ਉਹਨਾਂ ਨੇ ਵੀ ਇਹ ਬਾਤ ਆਖੀ ਹੈ ਕਿ ਦੁਨੀਆਂ ਭਰ ਵਿੱਚ ਵਿਦਵਤਾ ਤੇ ਗਿਆਨ ਦੇ ਪੱਖ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਤੁਹਾਡਾ ਸਾਨੀ ਕੋਈ ਵੀ ਨਹੀਂ ਹੈ, ਤੁਹਾਡੇ ਤੁਲ ਤੁਹਾਡੇ ਬਰਾਬਰ ਦਾ ਕੋਈ ਵੀ ਨਹੀਂ ਹੈ, ਜਿੱਥੋਂ ਤੱਕ ਜਾ ਕੇ ਤੁਸੀਂ ਧਰਮ ਦੇ ਗੁਣਾਂ ਨੂੰ ਔਰ ਸੰਸਾਰ ਜਗਤ ਦੇ ਵਿੱਚ ਇਹਨਾਂ ਸ਼ੁਭ ਗੁਣਾਂ ਨੂੰ ਤੁਸੀਂ ਵਰਣਨ ਕੀਤਾ, ਤੇ ਗੁਰਮਤ ਦੀ ਵਿਆਖਿਆ, ਸਰਬ ਸਾਂਝੀਵਾਲਤਾ ਦੀ ਵਿਆਖਿਆ, ਸ਼ਬਦ ਦੀ ਵਿਚਾਰ ਜਿਹੜੇ ਢੰਗ ਨਾਲ ਸੰਸਾਰ ਜਗਤ ਵਿੱਚ ਭਾਈ ਗੁਰਦਾਸ ਜੀ ਨੇ ਵਰਣਨ ਕੀਤੀ ਹੈ, ਕੋਈ ਵੀ ਸੰਸਾਰ ਜਗਤ ਦੁਨੀਆਂ ਵਿੱਚ ਉਹਨਾਂ ਦੇ ਤੁਲ ਨਹੀਂ ਹੋ ਸਕਦਾ। ਤੋ ਭਾਈ ਗੁਰਦਾਸ ਜੀ ਦੇ ਆਹ ਬਚਨ ਐਸੇ ਕੀਮਤੀ ਨੇ ਸਾਧ ਸੰਗਤ, ਜਿੰਨਾ ਚਿਰ ਮਰਜ਼ੀ ਲੰਬਾ ਸਮਾਂ ਬਹਿ ਕੇ ਆਪਾਂ ਇਸੇ ਪੌੜੀ ਦੀ ਹੀ ਵਿਚਾਰ ਕਰਦੇ ਰਹੀਏ, ਇੱਕ ਇੱਕ ਗੁਣ ਦਾ ਜਦੋਂ ਆਪਾਂ ਵਰਣਨ ਕਰਨ ਲੱਗਾਂਗੇ ਤਾਂ ਕਿੱਥੋਂ ਤੱਕ ਇਹ ਗਿਣਤੀ ਚਲੇ ਜਾਏਗੀ। ਆਪ ਇਹ ਪੰਕਤੀਆਂ ਸਰਵਣ ਕਰੋਗੇ ਤੇ ਸਾਧ ਸੰਗਤ ਆਪਣੇ ਆਪ ਆਪਾਂ ਨੂੰ ਪਤਾ ਲੱਗ ਜਾਏਗਾ। ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ, ਚਾਰ ਵਰਣ ਮਿਲ ਸਾਧ ਸੰਗ, ਚਾਰ ਚਵੱਕਾ ਸੋਲਹ ਜਾਣੇ। ਕਹਿਣ ਲੱਗੇ ਜਿਹੜੇ ਹਿੰਦੂ ਮਤ ਦੇ ਸਨਾਤਨੀ ਮਤ ਦੇ ਬਣਾਏ ਹੋਏ ਚਾਰ ਵਰਣ ਹਨ, ਵਰਣ ਵੰਡ ਜਿਸ ਨੂੰ ਅਸੀਂ ਕਹਿੰਦੇ ਹਾਂ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਇਹ ਚਾਰੇ ਦੇ ਚਾਰੇ ਵਰਣਾਂ ਵਿੱਚੋਂ ਜਿਹੜੇ ਵੀ ਲੋਕ ਸਾਧ ਸੰਗਤ ਵਿੱਚ ਆਣ ਕੇ ਮਿਲਦੇ, ਭਾਈ ਗੁਰਦਾਸ ਜੀ ਕਹਿਣ ਲੱਗੇ ਸਾਧ ਸੰਗਤ ਵਿੱਚ ਭਾਵ ਗੁਰੂ ਦੀ ਸੰਗਤ ਵਿੱਚ ਜਿਹੜੇ ਆਣ ਕੇ ਮਿਲਦੇ ਨੇ, ਗੁਰ ਸ਼ਬਦ ਤੇ ਨਾਮ ਸਿਮਰਨ ਦੀ ਕਮਾਈ ਕਰਕੇ ਜਿਹੜੇ ਸਤਿਗੁਰੂ ਦੇ ਆਸ਼ੇ ਤੇ ਚੱਲਦੇ ਆ, ਕਹਿਣ ਲੱਗੇ ਉਹ ਸੋਲਾਂ ਕਲਾ ਸੰਪੂਰਨ ਜਾਣੇ ਜਾਂਦੇ ਆ। ਹੁਣ ਸੋਲਾਂ ਸ਼ਬਦ ਇਸ ਕਰਕੇ ਵਰਤਿਆ, ਚਾਰ ਵਰਣਾਂ ਦੀ ਗੱਲ ਕਰਦੇ ਆ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਉਹ ਚਾਰੇ ਦੇ ਚਾਰੇ ਵਰਣ ਸੋਲਾਂ ਕਲਾ ਸੰਪੂਰਨ ਹੋ ਜਾਂਦੇ ਆ। ਇਹਨੂੰ ਭਾਈ ਗੁਰਦਾਸ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਇਹ ਬਚਨ ਆਉਣਗੇ, ਜਿਵੇਂ ਇਹਨੂੰ ਚਾਰ ਤੋਂ ਬਣਾ ਦਿੱਤਾ ਸੋਲਾਂ, ਚਾਰ ਚੌਕੇ ਸੋਲਾਂ, ਜਦੋਂ ਚਾਰ ਨੂੰ ਆਪਾਂ ਚਾਰ ਨਾਲ ਗੁਣਾ ਕਰਦੇ ਹਾਂ ਤਾਂ ਸਾਧ ਸੰਗਤ ਇਹਦਾ ਉੱਤਰ ਸੋਲਾਂ ਆਉਂਦਾ। ਕਹਿਣ ਲੱਗੇ ਚਾਰ ਦੇ ਚਾਰ ਵਰਣਾਂ ਦੇ ਹੀ ਲੋਕ ਸੋਲਾਂ ਕਲਾ ਸੰਪੰਨ, ਸੋਲਾਂ ਕਲਾ ਸੰਪੂਰਨ ਜਾਣੇ ਜਾਂਦੇ ਆ। ਹੋਰ ਬੇਨਤੀ ਸੁਣਿਆ, ਜਿਹੜਾ ਚੰਦਰਮਾ ਹੈ ਉਹਦੀਆਂ ਵੀ ਕਲਾ ਨੇ, ਚੰਦਰਮਾ ਦੀਆਂ ਇਹ ਵਿਦਵਾਨਾਂ ਨੇ ਮੰਨੀਆਂ ਨੇ, ਪਰ ਚੰਦਰਮਾ ਵੱਧਦਾ ਹੈ, ਘਟਦਾ ਹੈ, ਘਟਦਾ ਹੈ, ਵੱਧਦਾ ਹੈ। ਜਿਵੇਂ ਮੱਸਿਆ ਦਾ ਦਿਨ ਆਇਆ ਤੇ ਚੰਦਰਮਾ ਜਿਹੜਾ ਸੀ ਉਹ ਵਧਣਾ ਸ਼ੁਰੂ ਹੋ ਗਿਆ, ਪੂਰਨਮਾਸ਼ੀ ਤੱਕ ਜਿਹੜਾ ਚੰਦਰਮਾ ਹੈ ਉਹ ਵੱਧਦਾ ਹੈ, ਪੂਰਾ ਗੁਲਾਈ ਚ ਹੋ ਜਾਂਦਾ, ਉਹ ਆਪਾਂ ਨੂੰ ਨਜ਼ਰ ਆਉਂਦਾ। ਪੂਰਨਮਾਸ਼ੀ ਨੂੰ ਚੰਦਰਮਾ ਪੂਰਾ ਸਾਨੂੰ ਧਰਤੀ ਤੋਂ ਨਜ਼ਰ ਆਉਂਦਾ, ਪੂਰਨਮਾਸ਼ੀ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ, ਔਰ ਐਸਾ ਸਮਾਂ ਆ ਜਾਂਦਾ ਕਿ ਮੱਸਿਆ ਵਾਲੇ ਦਿਨ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਮੱਸਿਆ ਵਾਲੀ ਰਾਤ ਹਨੇਰੀ ਰਾਤ ਗਿਣੀ ਜਾਂਦੀ। ਪਰ ਚੰਦਰਮਾ ਦੀਆਂ ਕਲਾ ਵੀ ਵੱਧਦੀਆਂ ਨੇ, ਘਟਦੀਆਂ ਨੇ, ਘਟਦੀਆਂ ਨੇ, ਵੱਧਦੀਆਂ ਨੇ। ਪਰ ਜਿਹੜਾ ਸਾਧ ਸੰਗਤ ਵਿੱਚ ਆ ਕੇ ਚਾਰਾਂ ਵਰਣਾਂ ਵਿੱਚੋਂ ਕੋਈ ਵੀ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜਦਾ ਹੈ, ਸਾਧ ਸੰਗਤ ਉਹਦੀ ਸ਼ਕਤੀ, ਉਹਦੀ ਸਮਰੱਥਾ, ਉਹਦਾ ਗੁਰੂ ਨਾਲੋਂ ਪਿਆਰ ਵੱਧਦਾ ਘਟਦਾ ਭਾਵ ਉਤਰਾਅ ਚੜਾਅ ਚ ਨਹੀਂ ਆਉਂਦਾ, ਉਹ ਇੱਕ ਰਸ ਲਗਾਤਾਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੇ ਹੀ ਰਹਿੰਦੇ ਨੇ। ਪਾਤਸ਼ਾਹ ਬਾਣੀ ਚ ਜਿਵੇਂ ਕਹਿੰਦੇ ਨੇ, ਸੋਲਾਂ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ, ਕਹਿੰਦੇ ਇਸੇ ਤਰ੍ਹਾਂ ਚਾਰੇ ਵਰਣਾਂ ਦੇ ਲੋਕ ਜਦੋਂ ਮੇਰੇ ਸਤਿਗੁਰੂ ਜੀ ਦੀ ਸ਼ਰਨ ਚ ਆਉਂਦੇ ਨੇ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹ ਫਿਰ ਸੋਲਾਂ ਕਲਾ ਸੰਪੂਰਨ ਕਿਵੇਂ ਹੋ ਜਾਂਦੇ ਨੇ, ਕਹਿੰਦੇ ਦਸ ਇੰਦਰੀਆਂ ਜਿਵੇਂ ਪੰਜ ਕਰਮ ਇੰਦਰੇ ਤੇ ਪੰਜ ਗਿਆਨ ਇੰਦਰੇ। ਅੱਗੇ ਜਾ ਕੇ ਦਾਸ ਬੇਨਤੀ ਕਰ ਦੇਗਾ ਅਗਲੀ ਪੰਕਤੀ ਚ, ਦਸ ਇੰਦਰੀਆਂ, ਪੰਜ ਪ੍ਰਾਣ ਤੇ ਇੱਕ ਮਨ, ਇਹਨਾਂ ਨੂੰ ਜਿੱਤ ਲੈਂਦਾ ਆ ਕੌਣ? ਜਿਹੜਾ ਸਾਧ ਸੰਗਤ ਵਿੱਚ ਆ ਜਾਂਦਾ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹਨਾਂ ਚਾਰਾਂ ਵਰਨਾਂ ਦੇ ਲੋਕ ਆ ਜਾਣ, ਕੋਈ ਵੀ ਆ ਜਾਵੇ ਸਾਧ ਸੰਗਤ, ਉਹ ਇਹਨਾਂ ਸੋਲਾਂ ਦੀਆਂ ਸੋਲਾਂ ਕਲਾ ਸੰਪੂਰਨ ਭਾਵ ਮਾਲਕ ਦੇ ਚਰਨਾਂ ਵਿੱਚ, ਪ੍ਰਭੂ ਚਰਨਾਂ ਵਿੱਚ ਉਹ ਪ੍ਰਵਾਨ ਹੋ ਜਾਂਦੇ ਨੇ। ਦਸ ਇੰਦਰੀਆਂ, ਪੰਜ ਪ੍ਰਾਣ, ਇੱਕ ਮਨ ਨੂੰ ਜਿੱਤ ਕੇ ਉਹ ਸੋਲਾਂ ਕਲਾ ਸੰਪੂਰਨ ਹੋ ਜਾਂਦਾ, ਮਾਲਕ ਦੀ ਹਜ਼ੂਰੀ ਚ ਪ੍ਰਵਾਨ ਚੜ ਜਾਂਦਾ। ਫਿਰ ਬਚਨ ਵਰਤੇ, ਪੰਜ ਸ਼ਬਦ ਗੁਰ ਸ਼ਬਦ ਲਿਵ, ਪੰਜੂ ਪੰਜੇ ਪੰਜੀ ਲਾਣੇ। ਜਿਹੜੇ ਪੰਜ ਸ਼ਬਦ ਨੇ, ਜਿਹਨਾਂ ਨੂੰ ਪੰਜ ਵਾਜੇ ਵੀ ਆਪਾਂ ਆਖਦੇ, ਆਨੰਦ ਸਾਹਿਬ ਦੀ ਪਾਵਨ ਬਾਣੀ ਚ ਬਚਨ ਆਉਂਦੇ ਨੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ, ਘਰ ਸੁਭਾਗ ਹੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਦੁਨੀਆਂ ਵਿੱਚ ਅੱਜ ਤੱਕ ਪੰਜ ਤਰ੍ਹਾਂ ਦੇ ਵਾਜੇ ਹੀ ਨੇ, ਪੰਜ ਤਰ੍ਹਾਂ ਦੇ ਸਾਜ ਹੀ ਨੇ ਜਿਨ੍ਹਾਂ ਨਾਲ ਸੰਸਾਰ ਵਿੱਚ ਸੰਗੀਤ ਗਾਇਆ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਚ ਜਿਹੜੇ ਬਚਨ ਵਰਤੇ, ਸੱਚ ਜਾਣਿਓ ਸਾਧ ਸੰਗਤ, ਬਾਣੀ ਜੁਗੋ ਜੁਗ ਅਟਲ, ਵੇਖੋ ਕਿਵੇਂ। ਪੰਜ ਵਾਜਿਆਂ ਦਾ, ਪੰਜ ਸ਼ਬਦਾਂ ਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤਾ, ਅੱਜ ਤੱਕ ਛੇਵਾਂ ਵਾਜਾ ਸੰਸਾਰ ਚ ਕੋਈ ਨਹੀਂ, ਅੱਜ ਤੱਕ ਛੇਵਾਂ ਸ਼ਬਦ ਕੋਈ ਨਹੀਂ। ਜੇ ਪੰਜਾਂ ਤੱਤਾਂ ਦੀ ਗੱਲ ਆਈ ਕਿ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ, ਤਾਂ ਸਾਧ ਸੰਗਤ ਪੰਜ ਹੀ ਤੱਤ ਨੇ, ਧਰਤੀ, ਆਕਾਸ਼, ਹਵਾ, ਅੱਗ ਤੇ ਪਾਣੀ। ਕੋਈ ਮਾਈ ਦਾ ਲਾਲ, ਕੋਈ ਵੱਡੇ ਤੋਂ ਵੱਡਾ ਸਾਇੰਟਿਸਟ ਤੇ ਸਾਇੰਸਦਾਨ ਵੀ ਨਹੀਂ ਆਇਆ ਜਿਸ ਨੇ ਕੋਈ ਛੇਵਾਂ ਤੱਤ ਧਰਤੀ ਤੇ ਪੈਦਾ ਕੀਤਾ ਹੋਵੇ ਆਪਣੇ ਪਾਸੋਂ। ਕੈਸੀ ਪਾਵਨ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ, ਤੇ ਵਾਜੇ ਪੰਜ ਸ਼ਬਦ ਤੇ ਧਕਾਰ ਸੁਭਾਗ ਹੈ। ਪੰਜ ਵਾਜੇ ਕਿਹੜੇ ਨੇ? ਜਿਹਨਾਂ ਨੂੰ ਪੰਜ ਸ਼ਬਦ ਵੀ ਆਪਾਂ ਕਹਿੰਦੇ ਹਾਂ ਸਾਧ ਸੰਗਤ, ਉਹ ਹਨ ਤੱਤ, ਵਰਿਤ, ਘਾਣ, ਨਾਦ ਤੇ ਸੁਖਿਰ। ਇਹ ਪੰਜ ਵਾਜੇ ਨੇ। ਥੋੜ੍ਹਾ ਜਿਹਾ ਵਿਸਥਾਰ ਵਿੱਚ ਦਾਸ ਦੱਸ ਦੇ ਤਾਂ ਕਿ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏ। ਤੱਤ, ਵਰਿਤ, ਘਾਣ, ਨਾਦ, ਸੁਖਿਰ, ਇਹ ਕਿਹਨਾਂ ਨੂੰ ਕਹਿੰਦੇ ਨੇ? ਪਹਿਲੇ ਨੰਬਰ ਤੇ ਤੱਤ, ਉਹ ਸਾਜ ਵਜਾਉਣ ਵਾਲੇ ਜਿਹੜੇ ਤਾਰ ਨਾਲ ਵਜਾਏ ਜਾਂਦੇ ਨੇ, ਜਿਨ੍ਹਾਂ ਸਾਜਾਂ ਨੂੰ ਤਾਰ ਲੱਗੀ ਹੋਈ ਹੈ, ਜਿਵੇਂ ਸਤਾਰ ਹੈ, ਜਿਵੇਂ ਤਾਨਪੁਰਾ ਹੈ, ਜਿਹੜੇ ਵੀ ਸਾਜ ਨੂੰ ਤਾਰ ਲੱਗੀ ਹੈ ਉਹ ਤੱਤ ਦੇ ਵਿੱਚ ਆਉਂਦੇ ਨੇ, ਸਾਰੇ ਦੇ ਸਾਰੇ ਦੁਨੀਆਂ ਭਰ ਦੇ ਸਾਜ। ਦੂਸਰੇ ਨੰਬਰ ਤੇ ਹੈ ਵਰਿਤ, ਜਿਹੜੇ ਸਾਜ ਖਲ ਦੇ ਨਾਲ ਬੜੇ ਹੋਏ, ਜਿਵੇਂ ਤਬਲਾ ਹੈ, ਢੋਲਕੀ ਹੈ, ਮਿਰਦੰਗ ਹੈ, ਜਿਵੇਂ ਢਾਡੀ ਸਿੰਘ ਢਾਡੀ ਵਾਰਾਂ ਢੱਡਾਂ ਦੁਆਰਾ ਗਾਉਂਦੇ ਆ, ਉਹ ਜਿਹੜੀ ਢੱਡ ਹੈ। ਕੋਈ ਵੀ ਦੁਨੀਆਂ ਭਰ ਦਾ ਸਾਜ ਜਿਹੜਾ ਖਲ ਨਾਲ ਬੜਿਆ ਹੋਇਆ ਉਹ ਵਿਰਤ ਦੇ ਵਿੱਚ ਆਉਂਦਾ ਹੈ। ਤੀਸਰੇ ਹਨ ਘਾਣ, ਜਿਹੜੇ ਹੱਥਾਂ ਚ ਪਕੜ ਕੇ ਖੜਕਾ ਕੇ ਵਜਾਏ ਜਾਂਦੇ, ਜਿਵੇਂ ਛੈਣੇ ਨੇ ਅਤੇ ਟੱਲੀਆਂ ਆਦਿਕ ਨੇ। ਜਿਹੜੇ ਵੀ ਹੱਥ ਚ ਪਕੜ ਕੇ ਖੜਕਾ ਕੇ ਵਜਾਉਣ ਵਾਲੇ ਸਾਜ ਹੈ ਉਹ ਸਾਰੇ ਦੇ ਸਾਰੇ ਘਾਣ ਦੇ ਵਿੱਚ ਆਉਂਦੇ ਨੇ। ਇਹ ਸਾਰੇ ਦੇ ਸਾਰੇ ਸਾਜ ਭਾਵੇਂ ਛੈਣੇ ਆ, ਚਿਮਟਾ ਆ, ਟੱਲੀਆਂ ਆਦਿਕ ਹਨ, ਕੋਈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਕੈਂਸੀਆਂ ਆਦਿਕ ਨੇ, ਉਹ ਸਾਰੇ। ਚੌਥੇ ਨੰਬਰ ਤੇ ਹੈ ਨਾਦ, ਜਿਨ੍ਹਾਂ ਦਾ ਸੁਰ ਪਲਾਟ ਦੇ ਵਿੱਚੋਂ ਆਪ ਕੱਢਣਾ ਪੈਂਦਾ, ਜਿਵੇਂ ਘੜਾ ਆ, ਜਿਵੇਂ ਗਾਗਰ ਆ, ਇਸ ਤਰ੍ਹਾਂ ਦੇ ਜਿੰਨੇ ਸਾਜ ਨੇ ਉਹ ਨਾਦ ਵਿੱਚ ਆਉਂਦੇ ਨੇ। ਤੇ ਪੰਜਵੇਂ ਹਨ ਸੁਖਿਰ, ਸੁਖਿਰ ਦਾ ਮਤਲਬ ਹੈ ਜਿਹੜੇ ਮੂੰਹ ਨਾਲ ਵਜਾਉਣ ਵਾਲੇ ਸਾਜ ਨੇ, ਜਿਵੇਂ ਬੰਸਰੀ ਹੈ, ਜਿਵੇਂ ਬੀਨ ਆਦਿਕ ਹੈ, ਜੋਗੀਆਂ ਦੇ ਪਾਸ ਜਿਹੜੀ ਹੁੰਦੀ ਹੈ, ਮੂੰਹ ਨਾਲ ਵਜਾਉਣ ਵਾਲਾ ਕੋਈ ਵੀ ਸਾਜ, ਬੰਸਰੀ ਹੈ, ਬੀਨ ਹੈ, ਲੰਗੋਜੇ ਨੇ, ਇਤ ਆਦਿਕ ਜਿੰਨੇ ਵੀ ਸਾਜ ਹੈ, ਇਹ ਪੰਜ ਹੀ ਤਰ੍ਹਾਂ ਦੇ ਵਾਜੇ, ਇਹਨਾਂ ਨੂੰ ਪੰਜ ਸ਼ਬਦ ਵੀ ਆਖਿਆ, ਇਹ ਪੰਜ ਹੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਵਰਤਿਆ, ਕਹਿੰਦੇ ਪੰਜ ਸ਼ਬਦ ਗੁਰ ਸ਼ਬਦ ਲਿਵ, ਪੰਜੂ ਪੰਜੇ ਪੰਜੀ ਹੀ ਲਾਣੇ। ਕਹਿੰਦੇ ਪੰਜ ਸ਼ਬਦ ਨੇ ਜਿਹੜੇ, ਇਹਨਾਂ ਦੁਆਰਾ ਜਿਹੜੇ ਗੁਰੂ ਦੇ ਸ਼ਬਦ ਵਿੱਚ ਲਿਵ ਲਾਉਂਦੇ। ਹੁਣ ਆਪਾਂ ਸਾਜਾਂ ਦੁਆਰਾ ਬਾਣੀ ਵੀ ਗਾਉਂਦੇ ਹਾਂ, ਸਾਜਾਂ ਦੁਆਰਾ ਆਪਾਂ ਬਾਣੀ ਵੀ ਪੜ੍ਹਦੇ ਹਾਂ, ਕੀਰਤਨ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਰਾਗ, ਸੁਰ, ਤਾਲ, ਬੰਦਿਸ਼ਾਂ ਰੀਤਾਂ ਗਾਈਆਂ ਜਾਂਦੀਆਂ ਨੇ। ਤਾਂ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜੇ ਪੰਜ ਸ਼ਬਦ ਨੇ, ਇਹਨਾਂ ਪੰਜ ਸ਼ਬਦਾਂ ਅਰਥਾਤ ਪੰਜ ਵਾਜੇ ਆ ਜਿਹੜੇ, ਇਹਨਾਂ ਦੁਆਰਾ ਜਿਹੜੇ ਪ੍ਰਭੂ ਦੀ ਕੀਰਤੀ ਤੇ ਕਰਦੇ ਨੇ, ਪਰ ਨਾਲ ਲਿਵ ਪਰਮੇਸ਼ੁਰ ਦੇ ਚਰਨਾਂ ਵਿੱਚ ਲਾਉਂਦੇ ਨੇ, ਉਹਨਾਂ ਦਾ ਜੀਵਨ ਕੀ ਬਣ ਜਾਂਦਾ ਜੀ? ਹੁਣ ਵਾਜੇ ਨੇ ਪੰਜ ਤੇ ਕਹਿਣ ਲੱਗੇ ਪੰਜੂ ਪੰਜਾ ਪੱਚੀ, ਕਹਿਣ ਲੱਗੇ ਉਹ ਪੰਜ ਗੁਣਾਂ ਦੁਆਰਾ, ਇਹਨਾਂ ਪੰਜਾਂ ਵਾਜਿਆਂ ਦੁਆਰਾ ਪੰਜੀ ਪ੍ਰਕਿਰਤਾਂ ਵਾਲੇ ਸਰੀਰ ਨੂੰ ਜਿੱਤ ਲੈਂਦੇ ਹਨ। ਇਹ ਜਿਹੜਾ ਤਨ ਹੈ ਸਾਡਾ, ਇਹਨੂੰ ਵਿਦਵਾਨਾਂ ਨੇ ਮੰਨਿਆ ਹੈ ਕਿ 25 ਪ੍ਰਕਿਰਤਾਂ ਦੁਆਰਾ ਇਹ ਜਿਹੜਾ ਸਰੀਰ ਹੈ ਇਹ ਘੜਿਆ ਬਣਿਆ ਹੈ। ਇਹ ਸਾਰੇ ਦੇ ਸਾਰੇ ਤਨ ਨੂੰ, ਸਰੀਰ ਨੂੰ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਹ ਸਾਰੇ ਦੇ ਸਾਰੇ ਸਰੀਰ ਨੂੰ ਜਿੱਤ ਲੈਂਦੇ ਨੇ। ਕੌਣ? ਜਿਹੜੇ ਇਹਨਾਂ ਪੰਜ ਸ਼ਬਦਾਂ ਪੰਜ ਵਾਜਿਆਂ ਦੁਆਰਾ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਜੋੜਦੇ ਨੇ, ਸੁਰਤ ਜੋੜਦੇ ਨੇ। ਤੀਸਰੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਛੇ ਦਰਸ਼ਨ ਇੱਕ ਦਰਸ਼ਨ, ਛੇ ਸ਼ੱਕੇ 36 ਹੀ ਸਮਾਨ ਹੈ। ਜਿਵੇਂ ਪਹਿਲੀ ਪੰਕਤੀ 'ਚ ਕਿਹਾ ਸੀ 4 ਵਰਣ ਤੇ 4 ਚੌਕੇ 16, ਨਾਲ 16 ਦਾ ਜ਼ਿਕਰ ਕੀਤਾ ਕਿ ਉਹ ਸਾਰੇ ਦੇ ਸਾਰੇ 16 ਕਲਾ ਸੰਪੂਰਨ ਹੋ ਜਾਂਦੇ ਨੇ ਚਾਰਾਂ ਵਰਣਾਂ 'ਚੋਂ ਕੋਈ ਹੋਵੇ। ਦੂਸਰੀ ਪੰਕਤੀ 'ਚ ਬਚਨ ਵਰਤੇ ਪੰਜ ਵਾਜਿਆਂ ਪੰਜ ਸ਼ਬਦਾਂ ਦੁਆਰਾ ਪੰਜੂ ਪਾਜਾਂ 25 ਪ੍ਰਕਿਰਤਾਂ ਵਾਲੇ ਸਰੀਰ ਨੂੰ ਉਹ ਗੁਰਮੁਖ ਜਨ ਜਿੱਤ ਲੈਂਦੇ ਨੇ, ਜਿਹੜੇ ਸ਼ਬਦ ਵਿੱਚ ਸੁਰਤ ਜੋੜਦੇ ਨੇ। ਹੁਣ ਕਹਿੰਦੇ 6 ਦਰਸ਼ਨ ਇੱਕ ਦਰਸ਼ਨ, ਉਹ 6 ਦਰਸ਼ਨਾਂ ਦਾ ਜੋ ਇੱਕ ਦਰਸ਼ਨ ਕੇਵਲ ਗੁਰੂ ਦਾ ਦਰਸ਼ਨ ਹੀ ਕਰਦੇ ਹਨ। 6 ਦਰਸ਼ਨ ਦਾ ਮਤਲਬ ਕੀ ਹੈ? ਜਿਹੜੇ 6 ਸ਼ਾਸਤਰ ਨੇ ਹਿੰਦੂ ਮਤ ਦੇ, ਜਿਵੇਂ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਹੈ ਕਈ ਵਾਰੀ ਕਿ ਇਹ 6 ਸ਼ਾਸਤਰ ਵੱਖ ਵੱਖ ਵਿਦਵਾਨਾਂ ਨੇ ਲਿਖੇ ਹੈ, ਵੱਖ ਵੱਖ ਗ੍ਰੰਥ ਨੇ। 6 ਸ਼ਾਸਤਰ ਹਨ ਵਿਸ਼ੇਸ਼ਕ, ਨਿਆਏ, ਸਾਂਖ, ਪਤੰਜਲ, ਪਤੰਜਲ ਨੂੰ ਯੋਗ ਦਰਸ਼ਨ ਵੀ ਕਹਿੰਦੇ ਹਨ, ਮੀਮਾਂਸਾ ਤੇ ਵਿਦਾਂਤ। ਸਾਧ ਸੰਗਤ, ਇਹ 6 ਸ਼ਾਸਤਰ ਨੇ। ਕਹਿਣ ਲੱਗੇ 6 ਸ਼ਾਸਤਰਾਂ ਦੀ ਜਗ੍ਹਾ ਤੇ ਜਿਹੜੇ ਕੇਵਲ ਤੇ ਕੇਵਲ ਗੁਰੂ ਦੇ ਸਿੱਖ ਇੱਕ ਸਤਿਗੁਰ ਦਾ ਹੀ ਦਰਸ਼ਨ ਕਰਦੇ ਹਨ ਤੇ ਸਤਿਗੁਰ ਦੇ ਦਰਸ਼ਨ ਕਰਕੇ ਗੁਰੂ ਦੇ ਦਰਸ਼ਨਾਂ ਵਿੱਚੋਂ ਆਨੰਦ ਮਾਣ ਲੈਂਦੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਉਹਨਾਂ ਦਾ ਜੀਵਨ ਕੀ ਬਣ ਜਾਂਦਾ ਜੀ? 6 ਸ਼ਿਕਾ 36, ਕਹਿੰਦੇ ਉਹ 6 ਗੁਣਾ, ਭਾਵ 6 ਤੋਂ 6 ਗੁਣਾ ਅਰਥਾਤ 36 ਆਸਣਾਂ ਵਾਲੇ। ਜਿਤਨੇ ਵੀ ਲੋਕ ਵੱਖ ਵੱਖ ਆਸਣ ਲਾਉਂਦੇ ਉਹ 36 ਆਸਣ ਗਿਣੇ ਗਏ ਤੇ ਸਾਧ ਸੰਗਤ ਉਹ ਸਾਰੇ ਦੇ ਸਾਰੇ ਉਹਨਾਂ ਵੱਖ ਵੱਖ ਆਸਣ ਵਾਲਿਆਂ ਨੂੰ ਵੀ ਜਿੱਤ ਲੈਂਦੇ ਆ। ਉਹ ਸਮਝਦੇ ਵੱਖ ਵੱਖ ਤਰ੍ਹਾਂ ਦੇ ਆਸਣ ਲਾਉਣੇ ਕੇਵਲ ਪਖੰਡ ਆ, ਗੁਰੂ ਦੀ ਹਜ਼ੂਰੀ ਵਿੱਚ ਚੌਂਕੜਾ ਮਾਰ ਕੇ ਬਹਿ ਜਾਓ ਤੇ ਪਿਆਰ ਵਿੱਚ ਭਿੱਜ ਕੇ ਗੁਰੂ ਦਾ ਦਰਸ਼ਨ ਕਰ ਲਓ। ਵੱਖ ਵੱਖ ਤਰ੍ਹਾਂ ਤਰ੍ਹਾਂ ਦੇ 36 ਤਰ੍ਹਾਂ ਦੇ ਆਸਣ ਲਾਉਣ ਵਾਲੇ ਜੋਗੀ ਸਿੱਧ ਆਦਿਕ ਵੀ ਜਿਹੜੇ ਉਹ ਤੁਹਾਡੇ ਤੋਂ ਪਿੱਛੇ ਰਹਿ ਜਾਣਗੇ। ਗੁਰੂ ਕੀ ਸਾਧ ਸੰਗਤ ਕਰਨ ਵਾਲਾ ਗੁਰਸਿੱਖ ਮਹਾਨ ਹੋ ਜਾਏਗਾ। 7 ਦੀਪ ਇੱਕ ਦੀਪ ਕੋ, 7 ਸੱਤੇ 59 ਭਾਣੇ। 7 ਦੀਪ ਨੇ, ਜਿਵੇਂ ਆਪਾਂ ਕਹਿੰਦੇ 7 ਸਮੁੰਦਰ, 7 ਸਮੁੰਦਰਾਂ ਦੇ ਵਿੱਚ ਜੋ 7 ਹੀ ਥਾਵਾਂ ਘਿਰੀਆਂ ਹੋਈਆਂ ਨੇ ਇਹਨਾਂ ਸਮੁੰਦਰਾਂ ਦੇ ਵਿਚਾਲੇ, ਉਹਨਾਂ ਨੂੰ 7 ਦੀਪ ਕਹਿੰਦੇ ਨੇ। ਕਿਹੜੇ ਕਿਹੜੇ ਹਨ 7 ਦੀਪ, ਉਹ ਵੀ ਦਾਸ ਜ਼ਿਕਰ ਕਰ ਦੇਵੇ। ਦੁਨੀਆਂ ਵਿੱਚ 7 ਦੀਪ ਮੰਨੇ ਗਏ, ਜਿਵੇਂ 9 ਖੰਡ ਮੰਨੇ ਗਏ, ਇੱਦਾਂ 7 ਦੀਪ ਆ। 7 ਸਮੁੰਦਰ ਨੇ, ਇਹਨਾਂ 7 ਸਮੁੰਦਰਾਂ ਦੇ ਵਿੱਚ ਜਿਤਨਾ ਵੀ ਏਰੀਆ ਘਿਰਿਆ ਹੋਇਆ ਉਹ 7 ਹਿੱਸਿਆਂ ਵਿੱਚ ਵੰਡਿਆ, ਉਹਨਾਂ ਨੂੰ ਕਹਿੰਦੇ ਨੇ 7 ਦੀਪ। 7 ਦੀਪ ਹਨ ਜੰਬੂ, ਪਲਕ, ਸ਼ਾਲਮਲ, ਕੁਸ਼, ਕਰੋਚ, ਸ਼ਾਕ ਤੇ ਪੁਸ਼ਕਰ। ਬਾਣੀ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ। ਦਾਤਾ ਜੀ ਇੱਕ ਜਗ੍ਹਾ ਤੇ ਕਹਿੰਦੇ ਸਪਤ ਦੀਪ ਸਪਤ ਸਾਗਰਾ, ਭਾਵ 7 ਹੀ ਦੀਪਕ ਨੇ, ਦੀਪ ਹਨ ਤੇ 7 ਹੀ ਸਾਗਰ, ਭਾਵ ਸਮੁੰਦਰ ਨੇ। ਭਾਈ ਗੁਰਦਾਸ ਜੀ ਕੀ ਬਚਨ ਕਹਿੰਦੇ ਨੇ? 7 ਦੀਪ ਇੱਕ ਦੀਪ ਕੋ, 7 ਸੱਤੇ 49 ਭਾਣੇ। 49 ਦਾ ਅਰਥ ਹੈ 49। ਕਹਿੰਦੇ 7 ਦੀਪਾਂ ਵਿਖੇ ਜੋ ਇੱਕ ਦੀਪਕ, ਹੁਣ 7 ਦੀਪ ਹੋਣ, ਦੁਨੀਆਂ ਦੇ 7 ਹਿੱਸੇ ਹੋ ਗਏ ਤੇ 7 ਦੇ ਵਿੱਚ ਜੋਤ ਤੇ ਇੱਕ ਪਰਮਾਤਮਾ ਦੀ ਵਸਦੀ ਹੈ। ਕਹਿੰਦੇ ਜਿਹੜੇ 7 ਦੀਪਾਂ ਵਿੱਚੋਂ ਇੱਕ ਹੀ ਪਰਮਾਤਮਾ ਦੀ ਜੋਤ ਨੂੰ ਸਮਝਦੇ ਆ, ਆਪਣੇ ਮਨ ਹਿਰਦੇ ਦੇ ਵਿੱਚ ਵਸਾਉਂਦੇ ਆ ਤੇ ਇੱਕ ਪਰਮਾਤਮਾ ਨਾਲ ਸਾਂਝ ਪਾ ਕੇ ਉਹਦੇ ਚ ਲੀਨ ਹੋ ਜਾਂਦੇ ਆ, ਉਹਨਾਂ ਦਾ ਜੀਵਨ ਕੀ ਹੈ ਜੀ? ਸੱਤੂ ਸਾਤੇ 49 ਕਹਿੰਦੇ ਉਹ 49 ਪੌਣਾ ਉਹਨਾਂ ਦੇ ਹੁਕਮ ਵਿਖੇ ਚੱਲਦੀਆਂ। ਆਮ ਤੌਰ ਤੇ ਦੁਨੀਆਂ ਚ ਮੰਨਿਆ ਕਿ ਜਿਹੜੀਆਂ ਪੌਣਾ ਨੇ ਹਵਾਵਾਂ ਨੇ 49 ਤਰ੍ਹਾਂ ਦੀਆਂ ਪੌਣਾ ਜਿਹੜੀਆਂ ਉਹ ਸੰਸਾਰ ਜਗਤ ਵਿੱਚ ਵਗਦੀਆਂ। ਜਿਵੇਂ ਆਪਾਂ ਸਹਿਜ ਸੁਭਾਅ ਕਹਿ ਦਿੰਦੇ ਨਾ, ਆਹ ਪੱਛੋਂ ਦੀ ਹਵਾ ਵਗ ਰਹੀ ਆ, ਆਹ ਪੂਰਬ ਦੀ ਹਵਾ ਵਗ ਰਹੀ ਆ, ਆਹ ਇਧਰਲੇ ਪਾਸਿਓਂ ਅੱਜ ਦੱਖਣ ਦੀ ਹਵਾ ਵਗ ਰਹੀ। ਆਪਾਂ ਤੇ ਚਾਰ ਦਿਸ਼ਾਵਾਂ ਵਾਲੇ ਪਾਸੇ ਦਾ ਜ਼ਿਕਰ ਕਰਦੇ ਹਾਂ ਨਾ, ਪਰ ਕਹਿੰਦੇ ਉਹ ਲੋਕ ਜਿਹੜੇ ਸੱਤਾਂ ਦੀਪਾਂ ਵਿੱਚ ਇੱਕ ਅਕਾਲ ਪੁਰਖ ਦੀ ਵਸ ਦੀ ਜੋਤ ਨੂੰ ਸਮਝ ਕੇ ਉਹਦੇ ਚਰਨਾਂ ਨਾਲ ਸਾਂਝ ਪਾ ਦਿਲ ਹਿਰਦੇ ਚ ਵਸਾਉਂਦੇ, ਉਹਦੀ ਯਾਦ ਚ ਜੁੜਦੇ ਨੇ, ਉਹ 49 ਦੀਆਂ 49 ਪੌਣਾ ਹੀ ਸਮਝ ਲਓ ਉਹਨਾਂ ਗੁਰਮੁਖ ਜਨਾਂ ਦੇ ਹੁਕਮ ਵਿੱਚ ਚੱਲਦੀਆਂ ਨੇ। ਅਸ਼ਟ ਧਾਤ ਇੱਕ ਧਾਤ ਕਰ, ਅੱਠੂ ਅੱਠੇ ਚੌਹਤ ਮਾਣੇ। 8 ਧਾਤਾਂ ਨੇ ਸੰਸਾਰ ਚ ਮੰਨੀਆਂ ਹੋਈਆਂ। ਕਹਿੰਦੇ 8 ਧਾਤਾਂ ਦੀ ਜਿਸਨੇ ਇੱਕ ਧਾਤ ਭਾਵ ਸਤਿਗੁਰੂ ਪਾਰਸ ਦੇ ਚਰਨਾਂ ਨਾਲ ਜਿਹੜੇ ਜੁੜ ਗਏ, ਗੁਰ ਪਾਰਸ ਹਮਲੋ ਨਿਲਕੰਚਨ ਹੋਇਆ ਰਾਹ। 8 ਧਾਤਾਂ ਚੋਂ ਕੋਈ ਵੀ ਧਾਤ, 8 ਧਾਤਾਂ ਚ ਇੱਕ ਧਾਤ ਤੇ ਸੋਨਾ ਹੈ ਹੀ ਹੈ ਨਾ, ਬਾਕੀ ਜਿੰਨੀਆਂ ਵੀ ਧਾਤਾਂ ਨੇ ਜੇ ਪਾਰਸ ਨਾਲ ਲੱਗ ਜਾਣ ਤੇ ਪਾਰਸ ਦੇ ਵਿੱਚ ਇਹ ਸ਼ਕਤੀ ਹੈ ਵੀ ਉਹਨਾਂ ਸਾਰਿਆਂ ਨੂੰ ਸੋਨਾ ਬਣਾ ਦਿੰਦਾ। ਕਹਿਣ ਲੱਗੇ 8 ਧਾਤਾਂ ਦੀ ਜਗ੍ਹਾ ਤੇ ਜਿਹੜੇ ਇੱਕ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ, ਗੁਰੂ ਪਾਰਸ ਨਾਲ, ਸਮਝ ਲਓ ਉਹਨਾਂ ਨੇ 8 ਆਠੇ 64 ਤਰ੍ਹਾਂ ਦੀ ਵਿਦਿਆ ਦੁਨੀਆਂ ਵਿੱਚ ਮੰਨੀ ਹੋਈ ਹੈ। ਤੇ ਕਹਿਣ ਲੱਗੇ ਸਮਝ ਲਓ ਉਹਨਾਂ ਨੇ 64 ਤਰ੍ਹਾਂ ਦੀ ਵਿਦਿਆ ਹੀ ਜਿਵੇਂ ਪ੍ਰਾਪਤ ਕਰ ਲਈ ਹੋਵੇ, ਇੰਨਾ ਉਹਨਾਂ ਨੂੰ ਜੀਵਨ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ। ਤਾਂ ਉਹਨਾਂ ਨੂੰ 64 ਤਰ੍ਹਾਂ ਦੀ ਵਿਦਿਆ ਪੜ੍ਹਨ ਦੀ ਲੋੜ ਨਹੀਂ, ਜਿਹੜੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਮਝ ਲਓ ਇਸ ਤਰ੍ਹਾਂ ਦੇ ਹੋ ਗਏ ਹੋ ਵੀ ਉਹਨਾਂ ਨੇ 64 ਤਰ੍ਹਾਂ ਦੀ ਵਿਦਿਆ ਪ੍ਰਾਪਤ ਕਰ ਲਈ ਹੈ। 8 ਧਾਤਾਂ ਜਿਵੇਂ ਇੱਕ ਪਾਰਸ ਨਾਲ ਲੱਗ ਜਾਣ, ਸਾਰੀਆਂ ਦੀਆਂ ਸਾਰੀਆਂ ਸੋਨਾ ਹੋ ਜਾਂਦੀਆਂ। 8 ਧਾਤਾਂ ਸਾਧ ਸੰਗਤ ਇਹ ਨੇ, ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ ਤੇ ਸਿੱਕਾ, 8 ਧਾਤਾਂ ਨੇ ਮੰਨੀਆਂ ਹੋਈਆਂ। ਪਰ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰੂ ਪਾਰਸ ਕੋਲੇ ਆ ਗਏ, ਸਮਝ ਲਓ 8 ਆਠੇ 64, ਉਹਨਾਂ ਨੇ 64 ਤਰ੍ਹਾਂ ਦੀ ਹੀ ਵਿੱਦਿਆ ਪ੍ਰਾਪਤ ਕਰ ਲਈ। ਇੰਨਾ ਗਿਆਨ ਹੋ ਗਿਆ ਉਹਨਾਂ ਕੋਲੇ। ਜਿਵੇਂ ਪਾਤਸ਼ਾਹ ਬਾਣੀ 'ਚ ਕਹਿੰਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਸਿਫਤ ਸਲਾਹ ਦੀ ਦਾਤ ਦਿੱਤੀ ਹੈ, ਸਮਝ ਲਓ ਉਹ ਲੋਕ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਗਏ। ਭਾਵ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੈ ਜਿਵੇਂ ਉਹ ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਤੇ ਰਾਜਿਆਂ ਦੇ ਮਹਾਰਾਜੇ ਹੋਣ, ਇੰਨਾ ਉਹਨਾਂ ਦੇ ਜੀਵਨ ਵਿੱਚ ਆਨੰਦ ਹੈ। ਇੱਕ ਪਾਸੇ ਦੁਨੀਆਂ 'ਚ ਰਾਜੇ ਨੇ, ਉਹ ਅਸ਼ਾਂਤ ਤੁਰੇ ਫਿਰਦੇ ਨੇ, ਭਟਕ ਰਹੇ ਨੇ। ਦੂਸਰੇ ਪਾਸੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੇ ਹੋਏ ਪ੍ਰਭੂ ਦੇ ਪਿਆਰੇ ਨੇ, ਉਹ ਆਤਮਿਕ ਆਨੰਦ ਦੇ ਵਿੱਚ ਟਿਕ ਰਹੇ, ਐਂ ਖੁਸ਼ੀਆਂ ਮਾਣ ਰਹੇ। ਦਾਸ ਨੇ ਅਕਸਰ ਕਈ ਵਾਰੀ ਬੇਨਤੀ ਕੀਤੀ ਹੈ ਕਿ ਭਗਤ ਰਵਿਦਾਸ ਜੀ, ਭਗਤ ਸੈਣ, ਭਗਤ ਨਾਮਦੇਵ, ਭਗਤ ਕਬੀਰ ਸਾਹਿਬ, ਉਹਨਾਂ ਨੇ ਕਿੰਨੀ ਕੁ ਤਰ੍ਹਾਂ ਦੀ ਵਿੱਦਿਆ ਪ੍ਰਾਪਤ ਕੀਤੀ ਸੀ, ਕਿੰਨੀਆਂ ਬੋਲੀਆਂ, ਕਿੰਨੀਆਂ ਭਾਸ਼ਾਵਾਂ ਜਾਣਦੇ ਸੀ, ਕਿਹੜੇ ਕਾਲਜ, ਕਿਹੜੀਆਂ ਯੂਨੀਵਰਸਿਟੀਆਂ ਸਾਨੂੰ ਜਿੰਨਾਂ 'ਚ ਪੜ੍ਹੇ ਸੀ ਉਸ ਵਕਤ। ਉਹਨਾਂ ਦਾ ਜੀਵਨ ਪੜ੍ਹ ਲਓ, ਉਹਨਾਂ ਦੀ ਪੜ੍ਹਾਈ ਲਿਖਾਈ ਦਾ ਕਿਤੇ ਬਹੁਤਾ ਜ਼ਿਕਰ ਆਪਾਂ ਨੂੰ ਨਹੀਂ ਮਿਲਦਾ। ਪਰ ਸੱਚ ਜਾਣਿਓ ਸਾਧ ਸੰਗਤ, ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਵਰਗੇ ਉਹ ਭਗਤ ਜਨ ਮਹਾਂਪੁਰਸ਼, ਉਹਨਾਂ ਦੀ ਆਪਣੀ ਪੜ੍ਹਾਈ ਲਿਖਾਈ ਦਾ ਸਾਨੂੰ ਕਿਤੇ ਕੋਈ ਜ਼ਿਕਰ ਨਹੀਂ ਮਿਲ ਰਿਹਾ, ਪਰ ਅੱਜ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਉੱਤੇ ਲੋਕ PhD ਕਰ ਰਹੇ, ਡਿਗਰੀਆਂ ਮਿਲ ਰਹੀਆਂ ਅੱਜ। ਕਿਉਂ? ਕਿਉਂਕਿ ਸਿੱਧਾ ਸੰਬੰਧ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਬਣ ਗਿਆ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ। ਦਾਸ ਦਾ ਭਾਵ ਇਹ ਨਹੀਂ ਕਿ ਇਨਸਾਨ ਪੜ੍ਹਿਆ ਲਿਖਿਆ ਨਹੀਂ ਹੋਣਾ ਚਾਹੀਦਾ, ਵੱਧ ਤੋਂ ਵੱਧ ਪੜ੍ਹਿਆ ਲਿਖਿਆ, ਵੱਧ ਤੋਂ ਵੱਧ ਸੰਸਾਰੀ ਗਿਆਨਵਾਨ ਮਨੁੱਖ ਹੋਵੇ, ਸਿੱਖ ਹੋਣਾ ਚਾਹੀਦਾ। ਪਰ ਇਹ ਕਦੇ ਨਾ ਭੁੱਲਣਾ ਕਿ ਕਦੇ ਕਦੇ ਪੜ੍ਹਿਆ ਹੋਇਆ ਵੀ ਮੂਰਖ ਅਖਵਾਉਂਦਾ ਹੈ, ਜਦੋਂ ਲੋਭ ਲਾਲਚ ਤੇ ਮਨ 'ਚ ਹੰਕਾਰ ਆ ਜਾਂਦਾ ਹੈ। ਬਾਣੀ ਨੇ ਇਹ ਵੀ ਬਚਨ ਆਖੀ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਇਸ ਲਈ ਸਾਧ ਸੰਗਤ, ਜਿਹੜੇ ਸੰਸਾਰ ਦੀਆਂ 8 ਧਾਤਾਂ ਪਾਰਸ ਦੇ ਨਾਲ ਲੱਗ ਜਾਣ ਤੇ ਉਹ ਸੋਨਾ ਹੋ ਜਾਂਦੀਆਂ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਗੁਰੂ ਪਾਰਸ ਨਾਲ ਮਿਲ ਜਾਂਦੇ ਆ, ਗੁਰੂ ਪਾਰਸ ਨਾਲ ਛੋ ਜਾਂਦੇ ਆ, ਐਸਾ ਆਤਮਿਕ ਆਨੰਦ, ਜੀਵਨ ਐਸਾ ਸੋਨੇ ਦੀ ਨਿਆਈ ਹੋ ਜਾਂਦਾ। ਸਮਝ ਲਓ ਕਿ 64 ਦੀਆਂ 64 ਤਰ੍ਹਾਂ ਦੀਆਂ ਵਿਦਿਆ ਹੀ ਉਹਨਾਂ ਨੇ ਦੁਨੀਆਂ ਵਿੱਚ ਪ੍ਰਾਪਤ ਕਰ ਲਈਆਂ ਹੁੰਦੀਆਂ। ਇੰਨਾ ਆਨੰਦ ਤੇ ਇੰਨਾ ਰਸ ਉਹਨਾਂ ਦੇ ਜੀਵਨ ਵਿੱਚ ਬਣਦਾ ਹੈ। ਨੌ ਨਾਥ ਇੱਕ ਨਾਥ ਹੈ, ਨੌ ਨਾਏ ਇਕਾਸੀ ਦਾਣੇ। ਦੁਨੀਆਂ ਵਿੱਚ ਜੋਗੀਆਂ ਆਦਿਕਾਂ ਦੇ ਸਿੱਧਾਂ ਦੇ ਨੌ ਨਾਥ ਮੰਨੇ ਗਏ, ਪਰ ਕਹਿੰਦੇ ਜਿਹੜਾ ਗੁਰਸਿੱਖ ਗੁਰੂ ਦਾ ਪਿਆਰਾ, ਇਹਨਾਂ ਦੇ ਨੌ ਨਾਥਾਂ ਨੂੰ ਛੱਡ ਕੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਨਾਥ ਹੈ, ਇਹਨਾਂ ਨੌ ਨਾਥਾਂ ਨੂੰ ਵੀ ਜਿਸ ਨੇ ਜਨਮ ਦਿੱਤਾ ਹੈ, ਭਾਵ ਅਕਾਲ ਪੁਰਖ ਪਰਮਾਤਮਾ, ਜਿਹੜਾ ਉਹਨੂੰ ਮੰਨਦਾ ਨਾ ਇੱਕ ਅਕਾਲ ਪੁਰਖ ਨੂੰ, ਸਾਧ ਸੰਗਤ ਉਹਦਾ ਜੀਵਨ ਕੀ ਬਣ ਜਾਂਦਾ ਫਿਰ? ਮੰਨਣ ਵਾਲੇ ਦਾ, ਪਰਮਾਤਮਾ ਦੇ ਚਰਨਾਂ ਨਾਲ ਜੁੜਨ ਵਾਲੇ ਦਾ, ਜਿਵੇਂ ਨੌ ਨਾਏ 81 ਤੇ ਧਰਤੀ ਦੇ ਕਿੰਨੇ ਖੰਡ ਆ, ਨੌ ਖੰਡ ਕਹਿੰਦੇ ਜੇ, ਕਹਿੰਦੇ ਉਹ ਨੌ ਨਾਮ 81, 81 ਦੇ 81 ਖੰਡਾਂ ਦਾ ਨਾਥ ਜਿਵੇਂ ਬਣ ਗਿਆ, ਮਾਲਕ ਬਣ ਗਿਆ, ਜਿਸ ਇਹੋ ਜਿਹਾ ਜੀਵਨ ਉਹਨੂੰ ਪ੍ਰਾਪਤ ਹੋ ਜਾਂਦਾ। ਭਾਵ ਨਵਾਂ ਖੰਡਾਂ ਦੀ ਕੀ ਗਿਣਤੀ ਕਰਨੀ ਹੈ, ਉਹ ਤੇ 81 ਖੰਡਾਂ ਦਾ ਸੁਆਮੀ ਬਣ ਜਾਂਦਾ, 81 ਖੰਡਾਂ ਦਾ ਮਾਲਕ ਬਣ ਜਾਂਦਾ ਉਹ। ਨੌ ਦੇ ਨੌ ਨਾਥਾਂ ਨੂੰ ਛੱਡੋ, ਇੱਕ ਨਾਥ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਸਾਂਝ ਪਾਓ, ਜਿਸ ਵਾਹਿਗੁਰੂ ਨੇ ਇਹਨਾਂ ਨਾਥਾਂ ਨੂੰ ਵੀ ਪੈਦਾ ਕੀਤਾ। ਇਹ ਜੋਗੀ ਲੋਕ ਇਹਨਾਂ ਲੋਕ ਨੂੰ ਨੌ ਨਾਥ ਮੰਨਦੇ ਨੇ, ਜਿਵੇਂ ਆਦਿਨਾਥ, ਮਛਿੰਦਰ ਨਾਥ, ਸੰਤੋਖ ਨਾਥ, ਸਤਿਆਨਾਥ, ਉਦੈ ਨਾਥ, ਕੰਥੜ ਨਾਥ, ਅਚੰਭ ਨਾਥ, ਚੁਰੰਗੀ ਨਾਥ ਤੇ ਗੋਰਖ ਨਾਥ। ਇਹ ਨੌ ਨਾਥ ਨੇ ਜੋਗੀਆਂ ਦੇ, ਜਿਨ੍ਹਾਂ ਨੂੰ ਮਹਾਨ ਸਿੱਧਾਂ ਦੇ ਵਿੱਚੋਂ ਮਹਾਨ ਸਿੱਧ ਤੇ ਜੋਗੀ ਮੰਨਿਆ ਜਾਂਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਭਾਵ ਕਿ ਨੌ ਨਾਥਾਂ ਨਾਲ ਸਾਂਝ ਨਹੀਂ, ਗੁਰਸਿੱਖ ਦੀ ਇੱਕ ਨਾਥ ਨਾਲ, ਜਿਹੜਾ ਸਾਰੀ ਸ੍ਰਿਸ਼ਟੀ ਦਾ ਨਾਥ ਹੈ ਪਰਮਾਤਮਾ, ਉਹਦੇ ਨਾਲ ਸਾਂਝ ਪਾਉਂਦਾ ਹੈ। ਜਿਹੜਾ ਗੁਰਸਿੱਖ ਹੈ ਉਹ 8 ਧਾਤਾਂ ਦੀਆਂ ਬਾਤਾਂ ਨਹੀਂ ਪਾਉਂਦਾ ਤੇ ਦੁਨਿਆਵੀ ਪਾਰਸ ਦੀਆਂ ਗੱਲਾਂ ਨਹੀਂ ਕਰਦਾ। ਜਿਹੜਾ ਗੁਰਸਿੱਖ ਹੈ ਉਹ ਗੁਰੂ ਪਾਰਸ ਨਾਲ ਸਾਂਝ ਪਾਉਂਦਾ ਹੈ। ਗੁਰੂ ਦਾ ਸਿੱਖ ਸੱਤਾਂ ਦੇ ਸੱਤਾਂ ਦੀਪਾਂ ਵਿੱਚੋਂ ਹੀ ਇੱਕ ਪਰਮਾਤਮਾ ਦੀ ਜੋਤ ਨਾਲ ਸਾਂਝ ਪਾਉਂਦਾ ਹੈ, ਕਿ ਉਹ ਸਾਰੇ ਦੇ ਸਾਰੇ ਦੀਪਾਂ ਵਿੱਚ ਵਸਣ ਵਾਲਾ ਇੱਕ ਹੈ। ਗੁਰਸਿੱਖ 6 ਸ਼ਾਸਤਰਾਂ ਨੂੰ ਨਹੀਂ ਪੜ੍ਹਦਾ ਤੇ ਵਿਚਾਰਦਾ ਫਿਰਦਾ, ਜਿਹੜਾ ਗੁਰਸਿੱਖ ਹੈ ਉਹ ਇੱਕ ਪਰਮਾਤਮਾ ਦੇ ਦਰਸ਼ਨਾਂ ਨਾਲ, ਇੱਕ ਪਰਮਾਤਮਾ ਦੇ ਦੀਦਾਰ ਦੀ ਤਾਂਘ ਰੱਖਦਾ ਤੇ ਗੁਰੂ ਦੇ ਦਰਸ਼ਨ ਕਰਕੇ ਆਤਮਿਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ। ਜਿਹੜਾ ਗੁਰੂ ਦਾ ਸਿੱਖ ਹੈ ਉਹ ਪੰਜ ਵਾਜਿਆਂ ਦੁਆਰਾ, ਪੰਜ ਸ਼ਬਦਾਂ ਦੁਆਰਾ, ਇਹਨਾਂ ਸਾਜ਼ਾਂ ਦੁਆਰਾ ਗੁਰੂ ਦੇ ਸ਼ਬਦ ਵਿੱਚ ਹੀ ਲਿਵ ਲਾਉਂਦਾ ਤੇ ਗੁਰੂ ਦੇ ਸ਼ਬਦ ਵਿੱਚੋਂ ਹੀ ਉਹ ਰੱਬ ਦਾ ਦਰਸ਼ਨ ਕਰ ਲੈਂਦਾ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਗੁਰਸਿੱਖ ਦਾ ਆਤਮਿਕ ਜੀਵਨ ਕਥਨ ਕੀਤਾ। ਫਿਰ ਅਗਲੀ ਪੰਕਤੀ ਚ ਫਰਮਾਨ ਕਰਦੇ ਨੇ, ਦਸ ਦੁਆਰ ਨਿਰਧਾਰ ਕਰ, ਦਾਹੋ ਦਾਹੇ ਸੌ ਪਰਵਾਣੇ। ਹੁਣ 10 ਇੰਦਰੀਆਂ ਨੇ ਸਾਡੀਆਂ ਸਰੀਰ ਦੀਆਂ, ਜਿਹਦੇ ਵਿੱਚੋਂ 5 ਗਿਆਨ ਇੰਦਰੀਆਂ ਤੇ ਸਾਧ ਸੰਗਤ 5 ਕਰਮ ਇੰਦਰੀਆਂ ਸਾਡੀਆਂ। 5 ਗਿਆਨ ਇੰਦਰੀਆਂ ਇਹ ਨੇ, ਕੰਨ, ਨੇਤਰ, ਰਸਨਾ, ਨਾਸਕਾ ਭਾਵ ਨੱਕ, ਤੇ 5ਵਾਂ ਹੈ ਤੁਚਾ ਭਾਵ ਸਾਡੀ ਸਕਿਨ ਹੈ ਜਿਹੜੀ, ਚਮੜੀ ਹੈ ਜਿਹੜੀ, ਜਿਨ੍ਹਾਂ ਦੁਆਰਾ ਸਾਨੂੰ ਕਿਸੇ ਚੀਜ਼ ਦਾ ਗਿਆਨ ਹੁੰਦਾ ਹੈ ਉਹਨੂੰ ਕਹਿੰਦੇ ਨੇ ਗਿਆਨ ਇੰਦਰੇ, ਇਹ 5 ਨੇ। ਫਿਰ ਬੇਨਤੀ ਕਰਦੇ, ਕੰਨ, ਜਿਵੇਂ ਕੋਈ ਬੰਦਾ ਬੋਲਦਾ ਹੈ ਤੇ ਸਾਨੂੰ ਉਹਦੇ ਬੋਲਣ ਤੋਂ ਇਸ ਗੱਲ ਦਾ ਪਤਾ ਲੱਗਦਾ ਵੀ ਇਹ ਕਿਸ ਦੀ ਆਵਾਜ਼ ਹੈ, ਗਿਆਨ ਦਿੱਤਾ ਨਾ ਉਹਨਾਂ ਨੇ ਕੰਨਾਂ ਨੇ। ਦਾਸ ਹੁਣ ਕਥਾ ਕਰ ਰਿਹਾ, ਆਪ ਜੀ ਸਰਵਣ ਕਰ ਰਹੇ ਹੋ ਤੇ ਕੰਨਾਂ ਦੁਆਰਾ ਇਹ ਗਿਆਨ ਤੁਹਾਨੂੰ ਪ੍ਰਾਪਤ ਹੋ ਰਿਹਾ, ਗਿਆਨ ਇੰਦਰੇ। ਇਸ ਕਰਕੇ ਇਹਨਾਂ ਨੂੰ ਕਹਿੰਦੇ ਨੇਤਰ। ਆਪਾਂ ਦੇਖਦੇ ਹਾਂ ਕਿਸੇ ਨੂੰ ਤਾਂ ਸਾਨੂੰ ਦੇਖ ਕੇ ਪਤਾ ਲੱਗਦਾ ਹੈ ਕੌਣ ਬੈਠਾ ਹੈ ਮੇਰੇ ਸਾਹਮਣੇ, ਕੌਣ ਆ ਰਿਹਾ ਹੈ, ਕੌਣ ਜਾ ਰਿਹਾ, ਮੈਂ ਕਿੱਧਰ ਨੂੰ ਜਾਣਾ ਹੈ, ਭਾਵ ਇਹਨਾਂ ਨੇਤਰਾਂ ਦੁਆਰਾ ਜਿਹੜਾ ਸਾਨੂੰ ਗਿਆਨ ਮਿਲਦਾ। ਰਸਨਾ ਇਹ ਵੀ ਗਿਆਨ ਇੰਦਰਿਆਂ ਵਿੱਚ ਆਉਂਦੀ ਹੈ, ਸਾਡੀ ਜੀਭ ਹੈ ਜਿਹੜੀ, ਆਪਾਂ ਕੋਈ ਚੀਜ਼ ਖਾਣੀ ਆ ਪੀਣੀ ਆ ਤਾਂ ਰਸਨਾ ਦੁਆਰਾ ਸਾਨੂੰ ਪਤਾ ਲੱਗਦਾ ਇਹ ਨਮਕ ਵਾਲੀ ਹੈ, ਮਿੱਠੀ ਹੈ, ਇਹ ਚਟਪਟੀ ਹੈ, ਖੱਟੀ ਹੈ, ਰਸਨਾ ਸਾਡੀ ਦੱਸਦੀ ਹੈ, ਇਹ ਗਿਆਨ ਦਿੰਦੀ। ਨਾਸਕਾ ਸਾਡਾ ਜਿਹੜਾ ਨੱਕ ਆ ਉਹਦੇ ਦੁਆਰਾ ਸੁਗੰਧ, ਦੁਰਗੰਧ ਆਦਿਕ ਦਾ ਸਾਨੂੰ ਪਤਾ ਲੱਗਦਾ। ਤੁਚਾ ਭਾਵ ਸਾਡੀ ਜਿਹੜੀ ਚਮੜੀ ਹੈ, ਸਕਿਨ ਹੈ, ਇਹਦੇ ਦੁਆਰਾ ਸਾਨੂੰ ਕਈ ਚੀਜ਼ਾਂ ਅਸੀਂ ਹੱਥ ਨਾਲ ਟੋਹ ਕੇ ਵੇਖਦੇ ਹਾਂ। ਕੋਈ ਕੱਪੜਾ ਅਸੀਂ ਖਰੀਦਣਾ ਹੈ, ਕੋਈ ਚੀਜ਼ ਆਦਿਕ ਅਸੀਂ ਖਰੀਦਣੀ ਹੈ ਅਤੇ ਉਹ ਅਸੀਂ ਹੱਥ ਨਾਲ ਟੋਹ ਕੇ ਵੇਖਦੇ ਹਾਂ, ਸਾਨੂੰ ਪਤਾ ਲੱਗਦਾ ਇਹ ਕੱਪੜਾ ਕੋਟਨ ਆ, ਸਿਲਕ ਆ, ਖੱਦਰ ਆ, ਇੱਕ ਆਦਿਕ। ਇਹ ਨੇ ਪੰਜ ਗਿਆਨ ਇੰਦਰੀਆਂ, ਪੰਜ ਨੇ ਸਾਡੀਆਂ ਕਰਮ ਇੰਦਰੀਆਂ ਜਿਹੜੇ ਕੰਮ ਕਰਦੇ ਆ ਸੰਸਾਰ ਦੇ ਵਿੱਚ, ਜਿਵੇਂ ਮੁੱਖ ਹੈ, ਹੱਥ ਹੈ, ਪੈਰ ਆ, ਅਤੇ ਦੋ ਸਾਡੇ ਗੁਪਤ ਅੰਗ ਆ ਜਿਹੜੇ। ਇਹ ਪੰਜ ਕਰਮ ਇੰਦਰੀ ਨੇ ਕੰਮ ਕਰਨ ਵਾਲੇ, ਜਿਹੜਾ ਮੂੰਹ ਆ ਉਹ ਵੀ ਕੰਮ ਕਰ ਰਿਹਾ, ਹੱਥ ਆ ਜਿਹੜੇ ਸਾਡੇ, ਪੈਰ ਆ ਜਿਹੜੇ ਸਾਡੇ, ਅਤੇ ਦੋ ਗੁਪਤ ਅੰਗ ਆ ਜਿਹੜੇ, ਇਹਨਾਂ ਨੂੰ ਕਹਿੰਦੇ ਨੇ ਪੰਜ ਕਰਮ ਇੰਦਰੀ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਦਸ ਦੁਆਰ ਨਿਰਧਾਰ ਕਰ, ਦਾਹੋ ਦਾਹੇ ਸੌ ਪਰਵਾਣੇ। ਕਹਿੰਦੇ ਦਸ ਇੰਦਰੀਆਂ ਜਿਸ ਨੇ ਵਸ ਕਰ ਲਈਆਂ, ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ, ਜਿਨ੍ਹਾਂ ਨੇ ਦਸਾਂ ਦੇ ਦਸਾਂ ਨੂੰ ਵਸ ਕਰ ਲਿਆ, ਸਮਝ ਲਓ ਉਹ ਪੂਰੇ ਦਾਹੋ ਦਾਹੀ, ਭਾਵ ਦਸ ਦਾਹਾ ਸੌ, ਸੌ ਦੀ ਗਿਣਤੀ ਵਿੱਚ ਆ ਗਏ। ਸੌ ਦੀ ਗਿਣਤੀ 'ਚ ਆ ਜਾਣ ਦਾ ਮਤਲਬ ਸਾਧ ਸੰਗਤ ਪਤਾ ਕੀ ਹੈ, ਉਹ ਹੁਣ ਇੱਕ ਦੀ ਗਿਣਤੀ ਤੋਂ ਲੈ ਕੇ ਸੌ ਤੱਕ ਦਾ ਮਤਲਬ ਹੁੰਦਾ ਵੀ ਸੰਪੂਰਨ ਹੋ ਜਾਣਾ। ਜਿਹੜੇ ਦਸ ਦੀਆਂ ਦਸ ਇਹਨਾਂ ਇੰਦਰੀਆਂ ਨੂੰ ਵਸ ਵਿੱਚ ਕਰ ਲੈਂਦੇ ਆ, ਉਹ ਅੰਦਰੋਂ ਬਾਹਰੋਂ ਮਨ ਬਿਰਤੀ ਤੇ ਸੁਰਤ ਕਰਕੇ ਵੀ ਉਹ ਸੰਪੂਰਨ ਹੋ ਜਾਂਦੇ ਆ, ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹ ਕਬੂਲ ਚੜ ਜਾਂਦੇ ਨੇ। ਅਖੀਰਲੀ ਤੁਕ 'ਚ ਫਰਮਾਉਂਦੇ ਨੇ, ਗੁਰਮੁਖ ਸੁਖ ਫਲ ਚੋਜ ਵਡਾਣੇ। ਕਹਿਣ ਲੱਗੇ ਗੁਰਮੁਖਾਂ ਦੇ ਜਿਹੜੇ ਸੁੱਖ ਫਲ ਆ ਨਾ, ਉਹਨਾਂ ਦਾ ਜਿਹੜਾ ਕੌਤਕ ਆ ਉਹ ਅਸਚਰਜ ਰੂਪ ਹੈ। ਉਹਨਾਂ ਦੇ ਸੁੱਖ ਫਲ ਤੇ ਆਨੰਦ ਨੂੰ ਗੁਰਮੁਖ ਹੀ ਜਾਣਦੇ ਆ, ਦੂਸਰਾ ਕੋਈ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕਰ ਸਕਦਾ। ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ, ਜਿਨ੍ਹਾਂ ਨੇ ਭਜਨ ਬੰਦਗੀ ਦਾ ਆਨੰਦ ਅੰਤਰ ਆਤਮੇ ਅੰਤਸ਼ ਕਰਨ ਦੇ ਵਿੱਚ ਪਹੁੰਚਿਆ ਹੈ, ਤੇ ਉਸ ਰਸ ਦਾ ਸਵਾਦ ਜਿਨ੍ਹਾਂ ਨੇ ਚੱਖਿਆ, ਸਾਧ ਸੰਗਤ, ਉਸ ਸਵਾਦ ਉਸ ਰਸ ਦਾ ਕੇਵਲ ਉਹਨਾਂ ਨੂੰ ਹੀ ਪਤਾ ਹੈ। ਕੋਈ ਲਫ਼ਜ਼, ਕੋਈ ਵਰਡ, ਕੋਈ ਬਿਆਨ ਕਰਨ ਵਾਲੇ ਬੋਲ ਹੀ ਨਹੀਂ ਉਹਨਾਂ ਗੁਰਮੁਖ ਜਨਾਂ ਦੇ ਕੋਲ ਕਿ ਉਹ ਤੁਹਾਨੂੰ ਬੋਲ ਕੇ ਦੱਸ ਸਕਦੇ ਹੋ। ਪ੍ਰਭੂ ਦੇ ਚਰਨਾਂ ਕਮਲਾਂ ਵਿੱਚ ਜੁੜ ਕੇ ਕਿੰਨਾ ਰਸ ਤੇ ਆਨੰਦ ਮਿਲਦਾ ਹੈ, ਇਹ ਕੇਵਲ ਮਾਣ ਕੇ ਪਤਾ ਲੱਗਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਕੇਵਲ ਜਾਣ ਕੇ ਪਤਾ ਲੱਗਦਾ ਹੈ, ਜਦੋਂ ਰਸ ਅਸੀਂ ਮਾਣਦੇ ਹਾਂ, ਪੁੰਚਦੇ ਹਾਂ, ਤਾਂ ਹੀ ਉਸ ਰਸ ਦੇ ਬਾਰੇ 'ਚ ਸੋਝੀ ਅਤੇ ਗਿਆਨ ਪ੍ਰਾਪਤ ਹੁੰਦਾ ਹੈ, ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾਂ ਹੀ ਪ੍ਰਵਾਨ। ਕਹਿਣ ਨਾਲ ਸ਼ੋਭਾ ਨਹੀਂ ਹੋ ਸਕਦੀ, ਉਹ ਤੇ ਦੇਖਣ ਨਾਲ ਹੀ ਪਤਾ ਲੱਗਣਾ ਹੈ ਕਿ ਨਾਮ ਸਿਮਰਨ ਵਿੱਚ ਕਿੰਨਾ ਆਨੰਦ ਤੇ ਕਿਤਨਾ ਰਸ ਹੈ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਫਰਮਾਨ, ਗੁਰਮੁਖ ਸੁਖ ਫਲ ਚੋਜ ਵਡਾਣੇ, ਗੁਰਮੁਖਾਂ ਦੇ ਸੁਖ ਫਲ ਦਾ ਚੋਜ ਭਾਵ ਕੌਤਕ ਵਡਾਣੇ ਅਸਚਰਜ ਰੂਪ ਹੈ, ਨਹੀਂ ਬਿਆਨ ਕੀਤਾ ਜਾ ਸਕਦਾ, ਨਹੀਂ ਵਰਣਨ ਕੀਤਾ ਜਾ ਸਕਦਾ।